ਸਤਿਪੁਰਸ਼ਾਂ ਦੀਆਂ ਯਾਦਾਂ ਮਨਾਉਣ ਵਾਲਿਆਂ ਨੂੰ ਮਹਾਰਾਜ ਬਖਸ਼ਣ। ਜਿੱਥੇ ਆਪਣੇ ਅੰਨ ਧਨ ਦੀ ਸਭ ਸਾਉਂਦੀ ਹੈ ਉੱਥੇ ਸੇਵਾ ਦੇ ਨਾਲ ਤਨ ਮਨ ਧਨ ਸਾਰੀਆਂ ਚੀਜ਼ਾਂ ਸਫਲ ਹੁੰਦੀਆਂ। ਵਿੱਚ ਦੁਨੀਆਂ ਸੇਵ ਕਮਾਈ ਹੈ, ਅੰਦਰ ਗਏ ਵੈਸ਼ਨ ਪਾਈ ਹੈ, ਦਰਗਾਹ ਦੇ ਵਿੱਚ ਆਪਣਾ ਸਹੀ ਟਿਕਾਣਾ ਬਣਾਉਣ ਵਾਸਤੇ ਸਭ ਤੋਂ ਪਹਿਲੀ ਸੇਵ ਆਈ ਹੈ। ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ, ਦੇ ਪੈਰ ਨਾ ਰੱਖਿਆ ਕਰ ਸਪਿਰਤ ਧਰਮ ਕਮਾਇਆ, ਦੁਨੀਆਂ ਤੋੜੇ ਬੰਧਨਾਂ ਪਾਣੀ ਤੋੜਾ ਪਾਇਆ, ਤੂੰ ਸ਼ੀਸ਼ੀ ਆਪ ਲਾ ਦਿੱਤੇ ਹੋਏ ਕਿਹੜਾ ਸੁਭਾਇਆ, ਵਡਿਆਈ ਵੱਡਾ ਪਾਇਆ, ਉਸ ਵੱਡੇ ਨੂੰ ਵਡਿਆਈ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ। ਵੱਡੇ ਦੀਆਂ ਵਡਿਆਈਆਂ ਕੁਛ ਕਹਿਣਾ ਕਹਿਣ ਨਾ ਜਾਏ, ਉਹ ਏਡਾ ਵੱਡਾ ਹੈ ਕਿ ਸਾਡੇ ਸ਼ਬਦਾਂ ਦੇ ਪੂਰੇ ਸੰਸਾਰ ਦੇ ਸੰਤ ਭਗਤ ਅਵਤਾਰ ਕੀਂਗ ਕਕੰਬਰ ਦੇਵਤੇ ਦੈਤ ਮਨੁੱਖ ਜੇ ਸਭ ਮਿਲ ਕੇ ਆਪਣ ਵਾਹੇ ਵੱਡਾ ਨਾ ਹੋਵੇ ਘੱਟ ਨਾ ਦੇ, ਜੈਸਾ ਸੂ ਜੈਸਾ ਤੂੰ ਤੈਸਾ ਤੂੰ ਹੀ ਕਿਆ ਬੁਮਾਨੀ ਹੈ, ਸਾਈਆਂ ਦੇ ਹੋ ਜਾ ਤੂੰ ਹੈ ਨਾ, ਹੋਰ ਸਰੀਕ ਹੋਵੇ ਕੋਈ ਤੇਰਾ ਤਿਸ ਆਗੇ ਕੁਝ ਅੱਖਾਂ ਤੇਰੇ ਜੇਵੜ ਤੂੰ ਹੈ ਸਾਈਆਂ ਮੈਂ ਅੰਦਰੇ ਨਾਮ ਸੇ, ਉਸ ਵੱਡੇ ਦੀਆਂ ਵਡਿਆਈਆਂ ਗੁਰਬਾਣੀ ਦੇ ਅੰਦਰ ਜੋ ਕੀਤੀਆਂ ਹੋਈਆਂ ਪ੍ਰਾਪਤ ਹੁੰਦੀਆਂ ਹਨ। ਅਸੀਂ ਆਪਣੇ ਆਪ ਦੇ ਨਾਲ ਜੋ ਵਡਿਆਈ ਕਰਾਂਗੇ ਉਹਦੇ ਵਿੱਚ ਤਾਂ ਬਹੁਤ ਫਰਕ ਪੈ ਜਾਊਗਾ। ਸਾਡੇ ਗੁਰੂ ਸਾਹਿਬਾਨਾਂ ਨੇ ਜੋ ਵਡਿਆਈਆਂ ਕੀਤੀਆਂ ਹੋਈਆਂ ਉਹਨਾਂ ਵਡਿਆਈਆਂ ਨੂੰ ਚਿੰਤਨ ਕਰਾਂਗੇ ਉਹਦੇ 'ਚ ਕੋਈ ਧੋਖਾ ਨਹੀਂ ਹੈ। ਉਹ ਵਿਚਾਰਾਂ ਕੱਲ੍ਹ ਤੋਂ ਆਰੰਭ ਹੋਣਗੀਆਂ, ਹੁਣੇ ਹੁਣ ਆਪ ਜੀ ਕੀਰਤਨ ਸਰਵਣ ਕੀਤਾ ਹੈ, ਉਸ ਕੀਰਤਨ ਦੀਆਂ ਧੁਨਾਂ ਸਰਵਣ ਕੀਤੀਆਂ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਜਰੀ ਦੀ ਵਾਰ ਦਾ ਸਲੋਕ ਹੈ, ਉਹਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਨਦੀ ਤਰੰਗੜੀ ਮੈਂਡਾ ਕੋਜ ਨਾ ਕੁੰਭੈ ਮੰਝ ਮੁਹੱਬਤ ਤੇਰੀ, ਤੋ ਸਹਿ ਚਰਣੀ ਮੈਂਡਾ ਹੀੜਾ ਸ਼ੀਤਲ ਹਰ ਨਾਨਕ ਤੁਲਕ ਬੇੜੀ। ਇਹ ਸ਼ਬਦ ਦਾ ਕੀਰਤਨ ਸੁਣਿਆ, ਇਸ ਸ਼ਬਦ ਦੇ ਸਿੱਧੇ ਰੂਪ ਦੇ ਵਿੱਚ ਇੱਕ ਧੁਨ ਹੈ, ਉਹ ਦਾਸ ਪਿਉ ਖੁੱਲੂਗਾ। ਜਿਵੇਂ ਸਿੱਧੇ ਕੀਰਤਨ ਲਈ ਰਹੁ ਰਹਿੰਦ ਹੈ, ਫਿਰ ਜਿਵੇਂ ਭਾਈ ਬੈਠੇ ਤੁਸੀਂ ਬੋਲਿਓ ਸਾਰੇ, ਫਿਰ ਬੀਬੀਆਂ ਨੂੰ ਬੇਨਤੀ ਹੈ ਭਾਈ ਤੁਸੀਂ ਬੋਲਿਓ, ਉਦੋਂ ਬਾਅਦ ਫਿਰ ਇਸੇ ਸ਼ਬਦ ਦੀ ਵਿਚਾਰ ਅੱਜ, ਕਿਉਂਕਿ ਕੀਰਤਨ ਦੁਆਰਾ ਜਿਹੜਾ ਸ਼ਬਦ ਪੜਿਆ ਜਾ ਰਿਹਾ ਸੀ, ਮਹਾਰਾਜ ਨੇ ਇਹਨਾਂ ਨੂੰ ਪ੍ਰੇਰਨਾ ਕਰ ਦਿੱਤੀ ਵੀ ਆਹ ਸ਼ਬਦ ਤੁਸੀਂ ਕੀਰਤਨ ਕਰੋ, ਮੈਨੂੰ ਪ੍ਰੇਰਨਾ ਕਰ ਦਿੱਤੀ ਵੀ ਇਸ ਦੇ ਅਰਥ ਕਰੋ। ਆਪ ਪਤਿਆ ਸੁਣਨੇ ਹਰ ਖੇਡ ਦਾ ਮਹਾਰਾਜ ਜੀ ਵੀ ਹੈ, ਆਪਾਂ ਕੁਛ ਨਹੀਂ ਕਰ ਸਕਦੇ। ਜਦੋਂ ਮਾਇਆ ਮੈਂ ਸੋਚ ਕੇ ਆਇਆ ਸੀ ਵੀ ਇਹ ਸ਼ਬਦ ਦੇ ਅਰਥ ਕਰਨੇ, ਉਹ ਸ਼ਬਦ ਭਾਈ ਸਾਹਿਬ ਪੜ ਰਹੇ ਸੀ, ਚਲੋ ਕੱਲ੍ਹ ਤੋਂ ਤਾਂ ਪ੍ਰਕਰਣੇ ਹੀ ਮਹਾਂਪੁਰਖਾਂ ਦੀ ਯਾਦ ਹੈ, ਅੱਜ ਆਪਾਂ ਇਹਦੀ ਵਿਚਾਰ ਕਰ। ਤੇਰਾ ਨਾਮ ਤੁਲਹਾ ਵੇੜੀ ਚੜ ਕੇ ਪਾਰ ਲੰਘਣਾ, ਤੇਰਾ ਨਾਮ ਤੁਲਹਾ ਵੇੜੀ ਚੜ ਕੇ ਪਾਰ ਲੰਘਣਾ, ਬੋਲੋ ਬੀਬੀ ਬੋਲੋ ਸਾਰੀ ਬੀਬੀਆਂ ਬੋਲਦਾ ਬੋਲੋ ਸਾਰੀ ਬੀਬੀਆਂ ਕੋਈ ਨੀ ਜਿੰਨਾ ਜਿੰਨਾ ਪਾਉਂਦਾ ਬੋਲੋ। ਹਾਂ ਠੀਕ ਹੈ ਚੜ ਗਿਆ ਕੰਮ ਕੋਈ। ਤੇਰਾ ਨਾਮ ਤੁਲਹਾ ਵੇੜੀ ਚੜ ਕੇ ਪਾਰ ਲੰਘਣਾ, ਤੇਰਾ ਨਾਮ ਤੁਲਹਾ ਵੇੜੀ
तेरा नाम तुलहा बेड़ी चढ़ के पंगना
पार लंगना चढ़ के पार लंगना 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 तेरा नाम तुलहा बेड़ी चढ़ के पार लंगना तेरा नाम तुलहा बेड़ी चढ़ के पार शब्दी है सिद्धि काल में तो आप सारी संगता ने साथ दिता है इन्हें ही संगता न पड़ी है धनबाद है थोड़ा सारे का आप हम इस शब्द की जी विचार है गरीब नवाज सतगुरु श्री गुरु अर्जन देव जी महाराज प्रमाण देंगे नदी का गुरबाणी के प्रमाण दिते हैं जिन्हों बंदा चंगी तरह बाहर रूप के अंदर समझता है आम ही नदिया के बाहर देंदे मनुख का पुराने समय के अंदर जो बरसात होंगे जिन्हें मौसम होना बरसात की चलती है सौन भादर होती है यू बरखा रुत कहते हैं ये नदियां जड़िया बरसाती नाले नदियां नको नक भर के चलती रस्ते बहुत मुश्किल वाले हो करते कितने कितने हिम्मत वाले लोगों ने पुल पल बन लेने पर पुल दूर न जाता दूर की घूम के आने करके पुल भी बहुते ना होने करके कुछ लोगों ने फिर सौखा साधन यह रखा हुआ कि नदी के एक किनारे से फिर मलाह लोग जिथे होंगे भी इतने बहुत सारे लोग लंघते हैं उन्होंने अपनी रोजी रोटी वास्ते वो किश्तियां लैके फिर उत्थे खड़ जाते उन्होंने किश्तियां दे विच एक किनारे तो दूजे किनारे छोड़ दे दूजे किनारे तो चढ़ दे दूसरे किनारे छोड़ दे जिहड़े मुसाफर से उन्होंने नदी सौखी तर जाती सी उन्होंने रोजी रोटी चल जाती सी ये साधन सी पुराने समय का कि नदी को पार लंघन वास्ते किश्ती जिन्हों कहने बेड़ी गुरबाणी के विच लिखा हुआ है ते तीन तरह की गल है जिहड़े नाले से नालियां दे विच बहुता वड्डा पार नहीं हुंदा और उहदे विच नालियां दे विच थोड़ा चिक्कड़ कार वध हुंदा है गंदगी हुंदी है ਪਰ ਫਿਰ ਵੀ ਉਸ ਨੂੰ ਨਾਲਾ ਛੋਟਾ ਹੁੰਦਾ, ਨਦੀ ਵੱਡੀ ਹੁੰਦੀ ਹੈ, ਪਾਣੀ ਤਾਂ ਪਾਣੀ ਵੀ ਹੈ। ਤੇ ਉਹਦੇ ਵਾਸਤੇ ਫਿਰ ਉੱਥੇ ਕਿਸ਼ਤੀ ਵਾਲਿਆਂ ਦਾ ਸਾਧਨ ਤਾਂ ਹੁੰਦਾ ਨੀ, ਤਾਂ ਨਦੀਆਂ ਦੇ ਕਿਨਾਰੇ ਤੇ ਖੜਦੇ। ਇੱਥੇ ਫਿਰ ਲੋਕਾਂ ਨੇ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਉਹਨੂੰ ਚੰਗੀ ਤਰ੍ਹਾਂ ਬੰਨ ਲੈਂਦੇ, ਬੰਨ ਕੇ ਸਾਹ ਸਮਝੋ ਉਹਨੂੰ ਤੁਲਾ ਕਹਿੰਦੇ ਸੀ, ਤੁਲਾ ਬੰਨ ਲੈਣਾ, ਲੱਕੜਾਂ ਇਕੱਠੀਆਂ ਕਰਕੇ ਚੰਗੀ ਤਰ੍ਹਾਂ ਰੱਸੀਆਂ ਨਾਲ ਨੈੜ ਲੈਣੀਆਂ, ਫਿਰ ਉਹ ਲੰਮਾ ਇੱਕ ਬੰਝ ਹੁੰਦਾ ਬਾਂਸ, ਉਹ ਬਾਂਸ ਦੇ ਸਹਾਰੇ ਫਿਰ ਵੇੜੇ ਉਹਨੂੰ ਬੇੜੀਆਂ ਦੇ ਬਾਲਣ ਦੇ ਕੋਲ ਹੁੰਦੇ ਆ, ਉਹਨਾਂ ਕੋਲ ਚੱਪੂ ਹੁੰਦੇ ਆ, ਤੇ ਉਹਦੇ ਸਹਾਰੇ ਫਿਰ ਨਾਲ ਇਹਨੂੰ ਪਾਰ ਕਰਨਾ। ਉਹਦੇ ਚ ਡੁੱਬਦਾ ਨੀ ਸੀ, ਕਿਸ਼ਤੀ ਜਿਹੜੀ ਹੁੰਦੀ ਆ ਉਹਦੇ ਆਲੇ ਦੁਆਲੇ ਕਿਨਾਰੇ ਹੁੰਦੇ ਨੇ ਖੜੇ ਚਾਰ ਚੁਫੇਰੇ ਤੋਂ, ਜਿਹੜਾ ਤੁਲਾ ਹੁੰਦਾ ਇਹ ਬਿਲਕੁਲ ਸਾਫ਼ ਹੁੰਦਾ ਹੈ, ਜਿਸ ਤਰ੍ਹਾਂ ਫੱਟਾ ਹੁੰਦਾ ਹੈ ਇਸ ਤਰ੍ਹਾਂ ਹੁੰਦਾ ਹੈ, ਤੇ ਉਹਦੇ ਨਾਲ ਨਾਲਾ ਪਾਰ ਹੋ ਜਾਂਦਾ ਸੀ। ਤੀਸਰਾ ਸੀ ਸਮੁੰਦਰ। ਹੁਣ ਜੇ ਸਮੁੰਦਰ ਨੂੰ ਪਾਰ ਕਰਨਾ ਹੋਵੇ ਤਾਂ ਉੱਥੇ ਤੁਲਾ ਕੰਮ ਨਹੀਂ ਕਰ ਸਕਦਾ, ਤੇ ਨਾ ਉੱਥੇ ਬੇੜੀ ਨੇ ਕੰਮ ਕਰਨਾ। ਸਮੁੰਦਰ ਨੂੰ ਤਰਨ ਵਾਸਤੇ ਚਾਹੀਦਾ ਜਹਾਜ਼, ਉਹਨੂੰ ਜਹਾਜ਼ ਨੂੰ ਇਹ ਪੁਰਾਣੇ ਸਮੇਂ ਦਾ ਵਚਨ ਹੈ ਸਮੁੰਦਰੀ ਬੇੜਾ, ਇਹ ਪੁਰਾਣਾ ਸ਼ਬਦ ਚੱਲਿਆ ਆ ਰਿਹਾ। ਉਹ ਫਿਰ ਬਹੁਤ ਵੱਡਾ ਹੁੰਦਾ ਹੈ, ਉਹਦੇ ਵਿੱਚ ਤਾਂ ਬਹੁਤ ਹੀ ਲੋਕ ਆ ਜਾਂਦੇ। ਹੁਣ ਆਪਣੇ ਆਪਣੇ ਧਰਮਾਂ ਦੇ ਲੋਕਾਂ ਨੇ ਜਿਹੜੀ ਉਹਨਾਂ ਦੀ ਭਾਸ਼ਾ ਹੈ ਉਹਦੇ ਅਨੁਸਾਰ ਵੱਖਰੇ ਵੱਖਰੇ ਨਾਮ ਰੱਖ ਲਏ, ਕਹਿਰੀ ਹੁੰਦੀਆਂ ਜਾਂ ਇਹੋ ਜਿਹਾ ਨਾਮ ਰੱਖ ਲਿਆ ਉਹਦਾ। ਉਹ ਮੈਂ ਉੱਥੇ ਵਿਕਟੋਰੀਆ ਲੈ ਗਈ ਸੀ, ਮੈਨੂੰ ਕਈ ਸਾਲ ਹੋ ਗਏ, ਤੇ ਉੱਥੇ ਜਾਣ ਵਾਸਤੇ ਜਦੋਂ ਵੈਨਕੂਵਰ ਤੇ ਗਏ ਆ, ਫੈਰੀ ਵਿੱਚ ਬੈਠ ਕੇ ਗਏ ਸੀ, ਉਹਦੇ ਟਰੱਕਾਂ ਦੇ ਟਰੱਕ ਪਤਲੇ, ਕਿੰਨੇ ਵੱਡੀਆਂ ਵੱਡੀਆਂ ਗੱਡੀਆਂ, ਛੋਟੀਆਂ ਗੱਡੀਆਂ, ਹਿਸਾਬ ਕਿਤਾਬ ਨਹੀਂ ਰਿਹਾ ਕਿੰਨੀਆਂ ਵਿਗੜ ਗਈਆਂ ਉਹਦੇ ਵਿੱਚ। ਉਹ ਦੇਖ ਦੇਖ ਕੇ ਹੈਰਾਨ ਹੁੰਦੇ ਸੀ, ਸਭ ਨੇ ਆਪਣੇ ਆਪ ਦੇ ਵਹੀਕਲ ਕਾਰਾਂ ਦੇ ਵਿੱਚ ਚੜਾ ਕੇ ਗਾਹ ਕੇ ਆਪਣੀ ਕਾਰ ਉਹਦੇ ਕੱਢ ਲਈ, ਤੇ ਇਸ ਤਰ੍ਹਾਂ ਉਹ ਵੱਡਾ ਹੁੰਦਾ ਹੈ, ਕਹਿਣ ਦਾ ਮਤਲਬ ਵੀ ਵੱਡਾ ਹੁੰਦਾ ਹੈ। ਉਹਦੇ ਫਿਰ ਉਹ ਪਿੰਡਾਂ ਦੇ ਪਿੰਡ ਲੈ ਕੇ ਬਹੁਤ ਸਾਰੇ ਲੋਕਾਂ ਨੂੰ, ਬਹੁਤਿਆਂ ਨੂੰ ਪਾਰ ਕਰ ਦਿੰਦਾ, ਬੇੜੀ ਦੇ ਵਿੱਚ ਉਦੋਂ ਘੱਟ, ਤੁਲੇ ਦੇ ਵਿੱਚ ਉਦੋਂ ਘੱਟ। ਹੁਣ ਮਹਾਰਾਜ ਨੇ ਪ੍ਰਮਾਣ ਦਿੱਤਾ ਅੱਜ ਦੇ ਸ਼ਬਦ ਵਿੱਚ, ਨਦੀ ਤਰੰਦੜੀ ਪਿੰਡਾ ਖੋਜ ਨਾ ਖੁੱਭੈ, ਖੋਜ ਨਾਮ ਪੈਰ ਹੈ ਵੀ ਉਹਦੇ ਵਿੱਚ ਖੁੱਭੇ ਨਾਮ, ਚਿੱਕੜ ਦੇ ਵਿੱਚ ਫਸੇ ਨਾਮ। ਹੁਣ ਅੰਤਰੀ ਭਾਵ ਦੇ ਵਿੱਚ ਹੈ ਇਹਦੇ ਚ ਉਪਦੇਸ਼, ਤੇ ਨਹੀਂ ਤਾਂ ਜਿਹਦਾ ਪੈਰ ਚਿੱਕੜ ਦੇ ਵਿੱਚ ਖੁੱਭ ਜਾਏ ਤੇ ਕੁਛ ਦਲਦਲ ਐਸੀ ਹੁੰਦੀ ਹੈ। ਪੁਰਾਣੇ ਸਮੇਂ ਵਿੱਚ ਗੋਦਾਵਰੀ ਦਾ ਜਦੋਂ ਪੁੱਲ ਨਹੀਂ ਸੀ ਬੱਝਾ, ਇਹ ਮਹਾਂਪੁਰਸ਼ਾਂ ਦੀ ਦੇਣ ਹੈ, ਬਾਬਾ ਜੀਵਨ ਸਿੰਘ ਜੀ ਦੀ ਤੇ ਬਾਬਾ ਦਲੀਪ ਸਿੰਘ ਜੀ ਦੀ, ਕਾਰ ਸੇਵਾ ਵਾਲੇ ਬਾਬੇ ਗੁਰਮੁਖ ਸਿੰਘ ਤੋਂ ਬਾਅਦ ਹੋਏ, ਉਹਨਾਂ ਨੇ ਜਾ ਕੇ ਉੱਥੇ ਗੋਦਾਵਰੀ ਦਾ ਪੁੱਲ ਬੰਨਿਆ, ਤੇ ਉਸ ਪੁੱਲ ਦੀ ਧਾਕ ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ ਤੱਕ ਗਈ ਵੀ ਜਿਹੜਾ ਇੰਜੀਨੀਅਰ ਫੇਲ ਹੋ ਗਏ ਹਿੰਦੁਸਤਾਨ ਦੇ, ਪੁੱਲ ਨਹੀਂ ਸੀ ਬੰਨਿਆ, ਤੇ ਉਹ ਫਿਰ ਸਤਿਗੁਰਾਂ ਦੀ ਕਿਰਪਾ ਨਾਲ ਮਹਾਂਪੁਰਸ਼ਾਂ ਨੇ ਪੁੱਲ ਬਣਾ ਦਿੱਤਾ। ਹੁਣ ਤਾਂ ਸੌਖੀ ਹੋ ਗਈ, ਜਦੋਂ ਪੁੱਲ ਨਹੀਂ ਸੀ ਗੋਦਾਵਰੀ ਦੇ ਵਿੱਚ ਦੀ ਲੰਘੇ ਜਾ ਕਰਦੇ ਸੀ, ਜਿਹੜੇ ਭੇਤੀ ਸੀ ਉਹ ਦੱਸਦੇ ਸੀ ਵੀ ਇਸ ਪਾਸੇ ਨੂੰ ਇੱਥੋਂ ਹੋ ਕੇ ਲੰਘ ਜਾਓ, ਤੇ ਨਹੀਂ ਤਾਂ ਉੱਥੇ ਦਲਦਲ ਐਸੀ ਸੀ ਬਹੁਤ ਸਾਰੇ ਲੋਕਾਂ ਦਾ, ਜਿਉਂ ਦਲਦਲ ਦੇ ਵਿੱਚ ਧੱਸ ਗਏ ਉਹ ਨਿਕਲਦਾ ਯਤਨ ਕਰਦੇ ਕਰਦੇ ਵਿੱਚ ਡੁੱਬ ਕੇ ਮਰੇ ਆ ਬਹੁਤ ਸਾਰੇ। ਇਹ ਹੁਣ ਪ੍ਰਮਾਣ ਜਿਹੜਾ ਬਾਹਰ ਦਾ, ਜਿਵੇਂ ਕੀਰਤਨ ਦੇ ਵਿੱਚ ਆਪ ਜੀ ਮਹਾਂਪੁਰਸ਼ਾਂ ਦੇ ਜਥੇ ਤੋਂ ਕੀਰਤਨ ਸੁਣ ਰਹੇ ਸੀ। ਇਹ ਸਾਰਾ ਕੁਛ ਆਉਣਾ ਇਹ ਸ਼ਬਦ ਦਾ ਅੰਤਰੀ ਭਾਵ ਸਮਝਣਾ, ਤੇ ਤੁਲਹਾ ਕੀ ਹੈ, ਨਦੀ ਕੀ ਹੈ ਤੇ ਸਮੁੰਦਰ ਕੀ ਹੈ, ਇਹ ਤਿੰਨ ਗੱਲਾਂ ਬਾਹਰ ਦੀਆਂ ਤਾਂ ਸਮਝ ਲਈਆਂ ਆਪ ਜੀ ਨੇ, ਹੁਣ ਇਹ ਗੱਲਾਂ ਅੰਦਰ ਦੀਆਂ ਸਮਝਣੀਆਂ। ਇਹ ਸਭ ਕੁਛ ਅੰਤਰੀ ਭਾਵ ਵਿੱਚ ਹੈ, ਜਿਹੜੇ ਸਾਡੇ ਹਿਰਦੇ ਦੇ ਵਿੱਚ ਸੰਕਲਪ ਔਰ ਵਿਕਲਪ ਚੱਲ ਰਹੇ, ਤੁਹਾਡੇ ਮੇਰੇ ਸਭਨਾਂ ਦੇ ਚੱਲਦੇ ਹੁੰਦੇ ਰਹੇ, ਔਰ ਇਹ ਯਾਦ ਰੱਖਣ ਵਾਲੀ ਗੱਲ ਹੈ ਵੀ ਜਿੰਨੀ ਦੇਰ ਤੱਕ ਸਿਮਰਨ ਸੰਕਲਪ ਦ੍ਰਿੜ ਨਹੀਂ ਹੋ ਜਾਂਦਾ, ਯਾਨੀ ਸ਼ਬਦ ਸੁਰਤ ਦਾ ਪੂਰਨ ਰੂਪ ਦੇ ਵਿੱਚ ਮਿਲਾਪ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਇਹ ਸਮੱਸਿਆ ਹਰ ਇੱਕ ਨੂੰ ਰਹੂਗੀ, ਮੈਨੂੰ ਤੁਹਾਨੂੰ ਸਾਰਿਆਂ ਨੂੰ ਰਹੂ। ਸੰਕਲਪਾਂ ਔਰ ਵਿਕਲਪਾਂ ਦਾ ਨਾਲਾ ਮੰਨਿਆ ਗਿਆ ਹੈ, ਨਾਲੇ ਦੇ ਵਿੱਚ ਜਿਵੇਂ ਬਹੁਤ ਸਾਰੇ ਪਾਣੀ ਜਿਹੜਾ ਉਹਦੇ ਵਿੱਚ ਗੰਦਾ ਪਾਣੀ ਮਿਲਿਆ ਹੋਇਆ ਹੁੰਦਾ ਹੈ, ਇਸੇ ਤਰ੍ਹਾਂ ਸਾਡੇ ਸੰਕਲਪਾਂ ਦੇ ਵਿੱਚ ਜੇ ਅਸੀਂ ਰੋਜ਼ ਦਾ ਲੇਖਾ ਜੋਖਾ ਕਰੀਏ ਤਾਂ ਬਹੁਤੇ ਸੰਕਲਪ ਉਹ ਨੇ ਜਿਹੜੇ ਸਾਨੂੰ ਮੰਦੇ ਸੰਕਲਪ ਪੈਦਾ ਹੁੰਦੇ ਰਹੇ, ਅਸ਼ੁੱਭ ਵਾਸਨਾ ਪੈਦਾ ਹੁੰਦੀ ਰਹੀ। ਇਸ ਕਰਕੇ ਇਹ ਜਿਹੜਾ ਸੰਕਲਪਾਂ ਔਰ ਵਿਕਲਪਾਂ ਦਾ, ਇਹ ਸਾਡੇ ਅੰਦਰ ਗੰਦਾ ਨਾਲਾ ਚੱਲ ਰਿਹਾ ਗੁਰੂ ਕਹਿ ਰਹੇ ਹੋ, ਤੇ ਇਸ ਕਰਕੇ ਵੀ ਇਹਨਾਂ ਸੰਕਲਪਾਂ ਵਿਕਲਪਾਂ ਦੇ ਨਾਲੇ ਨੂੰ ਉਤਾਰਨ ਵਾਸਤੇ ਤੁਲਹਾ ਕਿਹੜਾ ਚਾਹੀਦਾ। ਜਿਵੇਂ ਪਹਿਲਾਂ ਆਪ ਜੀ ਨੇ ਸੁਣਿਆ ਵੀ ਉਹਦੇ ਵਾਸਤੇ ਤੁਲਹਾ ਹੁੰਦਾ ਹੈ, ਉਹ ਤਾਂ ਲੱਕੜ ਤੇ ਬਾਹਰ ਦੀ ਗੱਲ ਹੈ, ਤਾਂ ਇਹ ਸਾਡੇ ਅੰਦਰ ਦੀ ਗੱਲ ਹੈ, ਉਹ ਤੁਲਹਾ ਕਿਹੜਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸ੍ਰੀ ਦਸਵੀਂ ਬਾਣੀ ਦੇ ਵਿੱਚ ਵਾਹਿਗੁਰੂ ਕਿਰਪਾ ਕਰੇ, ਸ਼ਹਿਨਸ਼ਾਹ ਨੇ ਏਡਾ ਵੱਡਾ ਭੰਡਾਰਾ ਸਾਡੇ ਲਈ ਬਖਸ਼ਿਆ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੇ ਆਪ ਜੀ ਦੀ ਰਚਨਾ ਜਿਹੜੀ ਬਹੁਤ ਪੱਕੀ ਰਚਨਾ ਹੈ, ਹਜ਼ਾਰਾਂ ਵਾਰ ਤਾਂ ਮੱਥੇ ਹੀ ਟੇਕ ਦਿੱਤਾ ਕੱਲੇ ਜਾਪ ਸਾਹਿਬ ਦੇ, ਨਮਸਕਾਰਾਂ ਹੀ ਨਮਸਕਾਰਾਂ ਕਰ ਦਿੱਤੀਆਂ, ਮਸਤੂ ਅਕਾਲੇ ਮਸਤੰ ਕਿਰਪਾਲੇ ਆਦਿ, ਤੇ ਹਜ਼ਾਰਾਂ ਵਾਰ ਮੱਥਾ ਟੇਕ ਦਿੱਤਾ ਪਾਤ। ਆਪ ਜੀ ਨੇ ਅਗਲੀ ਬਾਣੀ ਦਾ ਨਾਮ ਰੱਖਿਆ ਅਕਾਲ ਉਸਤਤ, ਅਕਾਲ ਪੁਰਖ ਦੀ ਉਸਤਤ ਕੀਤੀ ਗਈ। ਫਿਰ ਮਹਾਰਾਜ ਸਾਹਿਬ ਦੇ 75 ਨਾਟਕ ਦੇ ਵਿੱਚ ਗੁਰੂ ਸਾਹਿਬਾਨਾਂ ਦੀ ਚਾਰੇ ਗੁਰੂ ਸਾਹਿਬਾਨਾਂ ਦੀ ਕੁੱਲ ਬੇਦੀ ਵੰਸ, ਤ੍ਰਿਆਣ ਵੰਸ, ਭੱਦੇ ਵੰਸ, ਸੋਢੀ ਵੰਸ, ਉਹਦਾ ਪੂਰਾ ਵੇਰਵਾ ਦੇ ਦਿੱਤਾ ਵੀ ਕੁਲਾਂ ਕਿੱਥੋਂ ਕਿੱਥੋਂ ਚੱਲੀਆਂ, ਕਿਵੇਂ ਕਿਵੇਂ ਇਹਨਾਂ ਦਾ ਵੇਰਵਾ ਪ੍ਰੀਚਾ ਦਿੱਤਾ ਸੰਖੇਪ। ਉਹਦੇ ਚ ਜੰਗਾਂ ਯੁੱਧਾਂ ਦਾ ਆਪ ਹੀ ਵਰਣਨ ਕੀਤਾ, ਜਿਵੇਂ ਨਦੌਣ ਦਾ ਯੁੱਧ ਉਹ ਵੀ ਆਪ ਵਰਣਨ ਕੀਤਾ, ਭੰਗਾਣੀ ਦਾ ਯੁੱਧ ਉਹ ਵੀ ਵਰਣਨ ਕੀਤਾ ਆਪ। ਉਹ 18 ਵਰਿਆਂ ਦੀ ਉਮਰ ਦੇ ਵਿੱਚ ਹੀ ਜੰਗ ਲੜਿਆ ਮਹਾਰਾਜ ਨੇ, ਤੇ ਫਿਰ ਮਹਾਰਾਜ ਨੇ ਦੁਨੀਆਂ ਦਾ ਇਤਿਹਾਸ ਸਤਯੁਗ ਤੋਂ ਸ਼ੁਰੂ ਕਰਕੇ ਆਉਂਦੇ ਸਤਯੁਗ ਤੱਕ ਚਾਰੇ ਯੁੱਗਾਂ ਦਾ ਇਤਿਹਾਸ। ਸਾਹਿਤ ਦਾ ਬਹੁਤ ਵੱਡਾ ਖਜ਼ਾਨਾ ਹੈ ਔਰ ਗਿਆਨ ਦਾ ਬਹੁਤ ਵੱਡਾ ਭੰਡਾਰ ਹੈ ਸ੍ਰੀ ਦਸਮ ਗ੍ਰੰਥ, ਪਰ ਸ਼ਰਤ ਇਹ ਹੈ ਵੀ ਜੇ ਤਾਂ ਚੰਗੇ ਉਸਤਾਦ ਦੇ ਕੋਲੋਂ ਪੜ੍ਹਿਆ ਜਾਵੇ ਫਿਰ ਤਾਂ ਕੋਈ ਵੀ ਸ਼ੰਕਾ ਨਹੀਂ, ਜੇ ਆਪਣੇ ਆਪ ਪੜ੍ਹੋਗੇ ਤਾਂ ਉਹਦੇ ਵਿੱਚ ਸ਼ੰਕਾ ਪੈਦਾ ਹੋ ਜਾਂਦੀ, ਜੇ ਕਿਸੇ ਤੇ ਸੁਣ ਕੇ ਹੀ ਤੁਸੀਂ ਦਸਮ ਗ੍ਰੰਥ ਬਾਰੇ ਫਿਰ ਤਾਂ ਪਤਾ ਨਹੀਂ ਕਿੰਨੀਆਂ ਸ਼ੰਕਾ ਹੋ ਜਾਣਗੀਆਂ, ਪਰ ਜੇ ਕਿਸੇ ਸੂਝਵਾਨ ਤੋਂ ਪੜ੍ਹਿਆ ਤਾਂ ਇੱਕ ਵੀ ਕੋਈ ਸ਼ੰਕਾ ਨਹੀਂ ਹੋ ਸਕਦੀ, ਉਹ ਤਰਤੀਬ ਅਨੁਸਾਰ ਪੜ੍ਹਦੇ ਜਾਓਗੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੇ ਸ਼ੁਰਾ ਸਵਈਏ ਉਚਾਰਨ ਕੀਤੇ ਹੈ ਉਹਦੇ ਵਿੱਚੋਂ ਸੰਕਲਪਾਂ ਦੇ ਨਾਲੇ ਨੂੰ ਪਾਰ ਕਰਨ ਦੀ ਯੁਗਤ ਲਈ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਮਹਾਰਾਜ ਸਾਹਿਬ ਕਹਿੰਦੇ ਵੀ ਮੈਂ ਸੱਚੀ ਗੱਲ ਤੁਹਾਨੂੰ ਕਹਿਣਾ, ਸਾਚ ਕਹੂੰ ਸੁਣ ਲਿਓ ਸਭ, ਇਹ ਗੱਲ ਕਹਿੰਦੇ ਸਾਰੇ ਸੁਣ ਲਓ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਨਫ਼ਰਤ ਕਰਨ ਦੀ ਕਿਤੇ ਵੀ ਆਗਿਆ ਨਹੀਂ ਦਿੱਤੀ ਕਿਸੇ ਗੁਰੂ ਨੇ, ਕਿਸੇ ਅਵਤਾਰ, ਕਿਸੇ ਪੈਗੰਬਰ, ਕਿਸੇ ਸੰਤ, ਕਿਸੇ ਰਿਸ਼ੀ, ਕਿਸੇ ਮੁਨੀ ਨੇ। ਬਲਕਿ ਇੱਕ ਸੰਨਿਆਸੀ ਮਹਾਂਪੁਰਸ਼ ਨੇ ਮਹਿੰਦਰਪਾਲ ਰਹਿੰਦੇ ਸੀ ਹੁਸ਼ਿਆਰਪੁਰ ਵਾਲੇ ਪਾਸੇ, ਉੱਥੇ ਦਾਰਾ ਸਿੰਘ ਪਹਿਲਵਾਨ ਉੱਥੇ ਇੱਕ ਮੂਵੀ ਤਿਆਰ ਕਰ ਰਿਹਾ ਸੀ, ਉਹਦੀ ਬੜੀ ਚਰਚਾ ਸੀ ਉਸ ਵੇਲੇ। 1,25,000 ਸੇ ਏਕ ਲੜਾਓ, ਇਹ ਉਹਦਾ ਹੈਗਾ ਸੀ। ਤੇ ਮੈਂ ਭਾਈ ਸਾਹਿਬ ਨੂੰ ਮਿਲਣ ਗਿਆ ਸੀ, ਉਹ ਰਹਿੰਦੇ ਉੱਥੇ ਸੀ ਦਾਰਾ ਸਿੰਘ ਦੇ ਕੋਲ। ਉੱਥੇ ਸੰਨਿਆਸੀ ਸੰਤਾਂ ਦਾ ਡੇਰਾ ਸੀ, ਭਾਈ ਸਾਹਿਬ ਵੀ ਰਾਤ ਨੂੰ ਉੱਥੇ ਰਹੇ ਤੇ ਅਸੀਂ ਵੀ ਉੱਥੇ, ਮੇਰੇ ਨਾਲ ਇੱਕ ਸੱਜਣ ਹੋਰ ਸੀ ਸਵਰਗ ਸਿੰਘ। ਉਹ ਸੰਨਿਆਸੀ ਸੰਤ ਕੋਈ ਬਹੁਤੀ ਵੱਡੀ ਉਮਰ ਦਾ ਤਾਂ ਨਹੀਂ ਸੀ, ਪਰ ਤਜਰਬਾ ਐਸਾ, ਉਹਨੇ ਇੱਕ ਬਚਨ ਸੁਣਾਇਆ ਜਿਹੜਾ ਜ਼ਿੰਦਗੀ ਭਰ ਹਿਰਦੇ ਚੋਂ ਨਿਕਲੇ ਨਹੀਂ ਸਕਦਾ। ਹਿੰਦੀ ਬੋਲਦਾ ਸੀ, ਉਹਨੇ ਹਿੰਦੀ ਭਾਸ਼ਾ ਵਿੱਚ ਕਿਹਾ, ਕਹਿੰਦਾ ਦੇਖੋ ਜਿਹੜੀ ਚੀਜ਼ ਸੰਸਾਰ ਵਿੱਚ ਬਣ ਰਹੀ ਹੈ ਉਹਨੂੰ ਤੁਸੀਂ ਵਰਤਾਓਗੇ ਤਾਂ ਮੁੱਕ ਜਾਏ, ਕਿਉਂਕਿ ਸੰਸਾਰ ਉਹਦੀ ਮੁੱਕਣ ਵਾਲਾ। ਤੇ ਤੁਸੀਂ ਦੁੱਧ ਵਰਤਾਉਣ ਲੱਗ ਜਾਓ, ਦੁੱਧ ਮੁੱਕ ਗਿਆ, ਅੰਨ ਵਰਤਾਉਣ ਲੱਗ ਗਏ ਜੀ, ਰੋਟੀਆਂ ਮੁੱਕ ਗਈਆਂ, ਆਮ ਹੀ ਹੋ ਜਾਂਦਾ ਜੀ। ਗੁਰੂ ਘਰਾਂ 'ਚ ਕਈ ਵਾਰੀ ਇਹ ਸ਼ਬਦ ਸੁਣ ਰਹੇ ਜੀ, ਲੰਗਰ ਮਸਤਾਨਾ ਹੋ ਗਿਆ, ਸ਼ਬਦ ਹੀ ਰੱਖੇ ਪਏ ਨੇ, ਗੱਲ ਤਾਂ ਮੁੱਕਣ ਦੀ ਹੋਈ ਹੈ। ਕੱਪੜੇ ਵਰਤਾਉਣ ਲੱਗ ਜਾਓ, ਕੱਪੜੇ ਮੁੱਕ ਜਾਣਗੇ, ਸੋਨਾ ਵਰਤਾਉਣ ਲੱਗ ਜਾਓ, ਸੋਨਾ ਮੁੱਕ ਜਾਊ, ਚਾਂਦੀ, ਜੋ ਵੀ ਜੋ ਕੁਛ ਇਸ ਸੰਸਾਰ ਦੇ ਵਿੱਚ ਪੈਦਾ ਹੋਇਆ ਉਹ ਜਿਉਂ ਜਿਉਂ ਵਰਤਾਓਗੇ ਤਿਉਂ ਜਿਉਂ ਮੁੱਕਦਾ ਜਾਊਗਾ। ਤੇ ਫਿਰ ਇੱਕ ਪ੍ਰੇਮ ਐਸੀ ਚੀਜ਼ ਹੈ, ਤੁਸੀਂ ਆਪਣੇ ਘਰ ਤੋਂ ਸ਼ੁਰੂ ਕਰ ਦਿਓ, ਗੁਆਂਢੀਆਂ ਦੇ ਵਿੱਚ ਵਰਤਾਉਣਾ ਸ਼ੁਰੂ ਕਰ ਦਿਓ, ਆਲੇ ਦੁਆਲੇ ਵਰਤਾਉਣਾ ਸ਼ੁਰੂ ਕਰ ਦਿਓ, ਜਿੱਥੇ ਜਿੱਥੇ ਜਾਂਦੇ ਹੋ ਪ੍ਰੇਮ ਵਰਤਾਉਣਾ ਸ਼ੁਰੂ ਕਰ ਦਿਓ। ਤੇ ਮੁੱਕਣਾ ਦਾ ਕੀ ਹੈ, ਹਜ਼ਾਰਾਂ ਗੁਣਾ ਲੱਖਾਂ ਗੁਣਾ ਵੱਧਦੇ ਜਾਊਗਾ, ਘਾਟਾ ਪੈਣੇ ਨਹੀਂ, ਵੱਧਦੇ ਹੀ ਜਾਣਾ ਹੈ। ਉਹਦਾ ਕਾਰਨ ਹੈ ਵੀ ਪ੍ਰੇਮ ਜਿਹੜਾ ਇਸ ਧਰਤੀ ਦੇ ਪੈਦਾ ਨਹੀਂ ਹੋਇਆ ਵਾ, ਇਹ ਪ੍ਰੇਮ ਆ ਰਿਹਾ ਨਿਰੰਕਾਰ ਦੇ ਤਰਫੋਂ, ਤੇ ਇਹਨੂੰ ਵਰਤਾਉਣ ਵਾਲੇ ਦੇ ਪਿੱਠ ਦੇ ਉੱਤੇ ਹੱਥ ਨਿਰੰਕਾਰ ਦਾ ਹੋ ਜਾਂਦਾ ਹੈ ਵੀ ਮੈਂ ਖੁਦ ਹੀ ਪ੍ਰੇਮ ਦਾ ਸਰੂਪ ਹਾਂ। ਜਿਉਂ ਜਿਉਂ ਵਰਤਾਓਗੇ ਪ੍ਰੇਮ ਤਿਉਂ ਤਿਉਂ ਵਧੂਗਾ, ਘਟਦਾ ਨਹੀਂ ਹੈ, ਤੋੜ ਨਾ ਆਵੇ ਵੱਧ ਹੋ ਜਾਏ। ਅਸਲ ਦੇ ਵਿੱਚ ਪ੍ਰੇਮ ਪਰਮਾਤਮਾ ਦਾ ਖੁਦ ਆਪਣਾ ਹੀ ਇੱਕ ਰੂਪ ਹੈ, ਇਸੇ ਕਰਕੇ ਪ੍ਰੇਮ ਦੀ ਡੋਰੀ ਦੇ ਨਾਲ ਰੱਬ ਵੀ ਬੰਨਿਆ ਜਾਂਦਾ ਹੈ। ਪ੍ਰੇਮ ਕੀ ਜੇਵਰੀ ਬੰਧੇ ਉੱਤੇ ਹੋ ਗਿਆ ਨਾ, ਤੋ ਇਸ ਕਰਕੇ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਆਇਓ। ਤੇ ਪ੍ਰੇਮ ਤੋਂ ਬਿਨਾਂ ਜਿਹੜਾ ਨਾਮ ਜਪਣਾ ਹੈ, ਕੁਝ ਗੱਲਾਂ ਐਸੀਆਂ ਹੁੰਦੀਆਂ ਗੁਰਮਤੀਆਂ ਜਿਹੜੀਆਂ ਬਹੁਤ ਧਿਆਨ ਨਾਲ ਸੁਣਨ ਵਾਲੀਆਂ ਹੁੰਦੀਆਂ, ਕੁਝ ਗੱਲਾਂ ਐਸੀਆਂ ਵੀ ਬਹੁਤਾ ਧਿਆਨ ਨਾਲ ਦੀਏ ਤਾਂ ਵੀ ਕੰਮ ਚੱਲ ਜਾਂਦਾ। ਨਾਮ ਜਿਹੜਾ ਗੱਲਾਂ ਜਪਣਾ ਹੈ, ਪ੍ਰੇਮ ਤੋਂ ਬਿਨਾਂ ਸਾਧ ਸੰਗੀ ਸਫਲਾ ਨਹੀਂ ਹੁੰਦਾ। ਇਸੇ ਕਰਕੇ ਗੁਰੂ ਨਾਨਕ ਦੇ ਘਰ ਵਿੱਚ ਇਸ ਨੂੰ ਪ੍ਰੇਮਾ ਭਗਤੀ ਕਿਹਾ ਜਾਂਦਾ ਕਿ ਦਾਤਾ ਪ੍ਰੇਮਾ ਭਗਤੀ ਦਾ ਦਾਨ ਬਖਸ਼ ਦਿਓ। ਕੱਲੀ ਭਗਤੀ ਨਹੀਂ ਕਿਹਾ, ਪ੍ਰੇਮਾ ਭਗਤੀ ਕਿਹਾ। ਇਸੇ ਪ੍ਰੇਮਾ ਭਗਤੀ ਨੂੰ ਭਾਓ ਭਗਤ ਗੁਰ ਗੁਰਬ ਕਰ ਨਾਮ ਦਾਨ ਇਸ਼ਨਾਨ ਕਰਵਾਇਆ, ਜਿਹਾ ਪੀਓ ਤਿਹਾ ਫਲ ਪਾਇਆ। ਇਹਨੂੰ ਭਾਓ ਭਗਤੀ ਵੀ ਕਹਿੰਦੇ ਨੇ, ਇਹਨੂੰ ਪ੍ਰੇਮਾ ਭਗਤੀ ਵੀ ਕਹਿੰਦੇ ਨੇ, ਪ੍ਰੈਵਾਤੀ ਸ਼ਬਦ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਵੀ ਪ੍ਰੇਮ ਪਰਮਾਤਮਾ ਦਾ, ਸੰਸਾਰ ਦੇ ਪਦਾਰਥਾਂ ਦਾ ਮੋਹ ਹੈ, ਪਰਮਾਤਮਾ ਦਾ ਪ੍ਰੇਮ। ਇਹ ਸੰਕਲਪਾਂ ਔਰ ਵਿਕਲਪਾਂ ਦੇ ਗੰਦੇ ਨਾਲੇ ਨੂੰ ਪਾਰ ਕਰਨ ਵਾਸਤੇ ਇਹ ਅੰਦਰ ਜਿਹੜਾ ਸਾਡੇ ਭੀਤਰ ਦਾ ਨਾਲਾ ਹੈ ਉਹਨੂੰ ਪਾਰ ਕਰਨ ਵਾਸਤੇ ਪਰਮਾਤਮਾ ਦਾ ਪ੍ਰੇਮ ਦਾ ਤੁਲਾਹੀ ਹੈ ਜਿਹੜਾ ਸਾਨੂੰ ਪਾਰ ਵਾਸਤੇ ਪ੍ਰੇਮ ਦਾ ਕਹਾਂ ਨਾਮ ਦੇ ਨਾਲ ਸੰਬੰਧ ਹੈ। ਇਸ ਕਰਕੇ ਫਿਰ ਹੁਣ ਨਦੀ ਜਿਹੜੀ ਹੈ ਸਾਸ ਜੀ ਸੰਸਾਰ ਦੇ ਅੰਦਰ ਅੱਗ ਦਾ ਸਾਗਰ ਵੀ ਮੰਨਿਆ ਤੇ ਅੱਗ ਦੀਆਂ ਨਦੀਆਂ ਵੀ ਮੰਨੀਆਂ ਗੁਰਬਾਣੀ ਵਿੱਚ। ਜਿਹੜਾ ਅੱਗ ਦਾ ਸਾਗਰ ਮੰਨਿਆ ਹੈ ਉਹਦੇ ਵਿੱਚ ਐਸਾ ਕਥਨ ਕੀਤਾ ਗੁਰੂ ਮਹਾਰਾਜ ਸਾਹਿਬ ਨੇ ਕਿ ਇਹ ਪਰਮੇਸ਼ਵਰ ਵਾਹਿਗੁਰੂ ਤੇ ਅਗਨੀ ਦਾ ਅਥਾਹ ਸਮੁੰਦਰ ਹੈ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿਤੋਂ ਰਾਖਨ ਹਾਰੇ ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਤਾਰੇ। ਸਮੁੰਦਰ ਵੀ ਅਗਦਾ ਨਦੀਆਂ ਵੀ ਅਗਦੇ ਚਾਰ ਨਦੀਆਂ ਅੱਗ ਦੀਆਂ ਚੱਲ ਰਹੀਆਂ ਸਾਡੇ ਅੰਦਰ ਤੇ ਫਿਰ ਬਚਾਅ ਕਿਵੇਂ ਹੋਵੇ। ਉਹਨਾਂ ਨਦੀਆਂ ਦਾ ਨਾਮ ਹੀ ਲਿਆ ਵੇਰਵਾ ਦਿੱਤਾ ਹੈ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦਜਹਿ ਨਾਨਕਾ ਤਰੀਏ ਕਰਮੀ ਲਗ। ਕਰਮਾਂ ਵਾਲੇ ਬਾਹਰ ਹੋਣਗੇ ਕਹਿੰਦੇ ਨਦੀਆਂ ਫੂਕ ਕੇ ਰੱਖ ਦਿੰਦੀਆਂ। ਬਾਹਰ ਦੀਆਂ ਨਦੀਆਂ ਦੇ ਵਿੱਚ ਕੇਵਲ ਪਾਣੀ ਹੈ ਤੇ ਭੀਤਰ ਦੀਆਂ ਨਦੀਆਂ ਦੇ ਅੰਦਰ ਅਗਨੀ ਦਾ ਪਾਣੀ। ਦੇਖੋ ਪ੍ਰਮਾਣ ਕੈਸਾ ਦਿੱਤਾ ਮਹਾਰਾਜ ਨੇ। ਇਹਦੇ ਵਿੱਚ ਇੱਕ ਤਾਂ ਜਿਹੜਾ ਜੀਵ ਦੀ ਹੱਤਿਆ ਕਰਨੀ ਹੈ ਪਾਪ ਕਰਨੇ ਨੂੰ ਕਹਿੰਦੇ ਅਸੰਤ ਗਲ ਵੱਢ ਹੱਤਿਆ ਕਮਾਇ। ਇਹ ਬਲਿਹਾਰ ਜਰੀਏ ਸਾਡੇ ਪ੍ਰਚਾਰਕਾਂ ਤੋਂ ਕਹਿਣਗੇ ਜੀ ਖਾਲਸਾ ਤਾਂ ਆਪਣੇ ਹੱਥੀਂ ਮਾਰ ਕੇ ਖਾ ਸਕਦਾ, ਇਹ ਲਾਇਸੰਸ ਪਤਾ ਨਹੀਂ ਕਿੱਥੋਂ ਲੈ ਆਉਂਦਾ, ਇਹ ਕਿਹਨੇ ਪਰਮੇਸ਼ਰ ਦੇ ਦਿੱਤੀ ਤੁਹਾਨੂੰ ਇਹ। ਹਾਂ ਇੱਕ ਗੱਲ ਜ਼ਰੂਰ ਸਮਝ ਪਾਉਂਦੀ ਹੈ ਵੀ ਬੱਕਰੇ ਵੱਢਣ ਵਾਲਾ ਉਹਨੂੰ ਕਸਾਈ ਕਹਿੰਦੇ, ਸਾਧਨ ਨੂੰ ਕਸਾਈ, ਸਾਧਨ ਕਸਾਈ ਹੋ ਸੀ, ਉਹ ਆਪਣੇ ਲਈ ਤਾਂ ਮਾਰਦੇ ਨਹੀਂ ਸੀ ਦੂਜਿਆਂ ਵੀ ਮਾਰਦਾ ਸੀ। ਹਾਂ ਇਹਦਾ ਇਹ ਅਰਥ ਜ਼ਰੂਰ ਬਣਦਾ ਵੀ ਕਸਾਈ ਵਾਲਾ ਕੰਮ ਵੀ ਆਪੇ ਕਰੋ, ਕਸਾਈ ਵੀ ਆਪੇ ਬਣ ਜਾਓ ਤੇ ਹਥਿਆਰਾ ਬਣ ਗਿਆ ਜੋ ਗੱਲ ਵੱਢ ਦਿੱਤਾ। ਜਪਜੀ ਸਾਹਿਬ ਦੇ ਅੰਦਰ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਸੰਤ ਗਲਵੜ ਹੱਤਿਆ ਹੋਇਆ ਹੱਤਿਆ ਕੀਤੀ ਹੈ। ਨਾ ਹੀ ਕਹਿਤਾ ਅਸੰਤ ਪਾਪੀ ਪਾਪ ਕਰ ਜਾਦੇ। ਹੱਤਿਆ ਸ਼ਬਦ ਤੇ ਪਾਪ ਸ਼ਬਦ ਐ ਨੇੜੇ ਨੇੜੇ ਪਏ ਨੇ ਜਪਜੀ ਸਾਹਿਬ ਦੇ ਤੇ ਨਾਲੇ ਫਿਰ ਹੱਡ ਵੀ ਚੱਬੀ ਜਾਣੇ ਤੇ ਜਪਜੀ ਵੀ ਬੜੀ ਜਾਂਦਾ, ਦੋਨਾਂ ਦਾ ਮੇਲ ਮਿਲਦਾ ਹੈ ਇਹਨਾਂ ਦੋਨਾਂ ਗੱਲਾਂ ਦਾ। ਬਹੁਤ ਬਰੀਕੀ ਨਾਲ ਸਮਝਣ ਦੀਆਂ ਗੱਲਾਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਇੱਕ ਤੁਕ ਵੀ ਐਸੀ ਨਹੀਂ ਮਿਲਦੀ ਜਿਹਦੇ ਚ ਸਿੱਖ ਨੂੰ ਆਗਿਆ ਦਿੱਤੀ ਹੋਵੇ ਤੂੰ ਮਾਸ ਖਾ ਸਕਦਾ, ਇੱਕ ਤੁਕ ਨਹੀਂ ਹੈ। ਔਰ ਸੈਂਕੜੇ ਤੁਕਾਂ ਉਹ ਨੇ ਜਿਹੜੀਆਂ ਮਾਸ ਖਾਣ ਵਾਲੇ ਨੂੰ ਸਖ਼ਤ ਸ਼ਬਦਾਂ ਦੇ ਅੰਦਰ ਨਿਬੜਿਆ ਹੈ। ਤੋ ਇਸ ਕਰਕੇ ਸਾਧ ਜੀ ਇਹ ਜਿਹੜੀ ਜੀਵ ਹਿੰਸਾ ਕਰਨੀ ਹੈ ਇਹ ਵੀ ਇੱਕ ਅਗਨੀ ਦੀ ਨਦੀ ਸਮਝ ਲਓ ਜਿਹਦੇ ਵਿੱਚ ਫੂਕਿਆ ਜਾਏਗਾ। ਇੱਕ ਤਾਂ ਹੁੰਦਾ ਹਥਿਆਰਾ ਉਹਨੂੰ ਤਾਂ ਪਾਪੀ ਕਹਿ ਦਿੰਦਾ ਗਲ ਵੱਢਣ ਵਾਲੇ ਨੂੰ ਜਿਹੜਾ ਜੀਵਾਂ ਤੇ ਤਰਸ ਕਰੇ ਉਹਨੂੰ ਕੀ ਕਹੇ ਅੜ ਸੜ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਜੀਵਾਂ ਤੇ ਦਇਆ ਕਰਦਾ ਅਠਾਰ ਤੀਰਥਾਂ ਦਾ ਪੁੰਨ ਮਿਲ ਗਿਆ ਫਿਰ ਪਾਪ ਵੀ ਤਾਂ ਉਨਾ ਹੀ ਲੱਗੂਗਾ। ਸਦਨੇ ਦੀ ਸਾਖੀ ਨੇ ਇੱਕ ਗੱਲ ਸਾਬਤ ਕਰ ਦਿੱਤੀ ਕਿ ਜਿਹੜਾ ਕਿਸੇ ਦਾ ਗੱਲ ਵੱਢਦਾ ਬਈ ਉਹਨੂੰ ਆਪਣਾ ਬਣਾਉਣਾ ਵੀ ਪਊ, ਸਾਫ ਗੱਲ ਹੈ।
ਮਾਂ ਸੋ ਬਾਬੇ ਜੀ ਨੇ ਗਾਹਾਂ ਦੇ ਜਨਮ ਚ ਆਪਣਾ ਵੀ ਖਲਾਉਣਾ, ਮੇਰੇ ਆਪ ਵੀ ਤਿਆਰ ਰਹੇ। ਤੋ ਇਸ ਕਰਕੇ ਹੰਸ ਹੇਤ ਮੋਹ ਦਾ ਹੀ ਸਾਸ ਜੀ ਪਸਾਰਾ ਹੈ, ਸਾਰਾ ਬੱਚਿਆਂ ਦੇ, ਮਾਂ ਬਾਪਾਂ ਦੇ, ਪਤੀ ਪਤਨੀ ਦੇ, ਸਮਾਜ ਦੇ। ਹੇਤ ਕੇ ਬੰਧਨ ਤੋੜ ਨਾ ਸਕੈ ਤਾਂ ਜਮ ਕਰੈ ਖੁਆਰੀ ਜੀਓ। ਜਮਨ ਦਾ ਹੀ ਕਦਰ ਪਾਰ ਕਰਨਾ, ਪਰਿਵਾਰ ਦੇ ਨਾਲ ਬਹੁਤ ਨਹੀਂ ਟੁੱਟਦਾ, ਅੰਦਰੋਂ ਜੇ ਘਾ ਬਹੁਤ ਟੁੱਟਾ ਤੇ ਘਰ ਸਭ ਦੱਸਦੇ ਸਵਾਰੇ ਉਪਦੇਸ਼ ਸਿੱਧਾ ਮਹਾਰਾਜ ਕਰ। ਇਹ ਵੀ ਇੱਕ ਅਗਨੀ ਦੀ ਨਦੀ ਹੈ ਜਿਹਦੇ ਵਿੱਚ ਬੰਦਾ ਸੜ ਰਿਹਾ ਹੈ। ਹੰਸ ਹੇਤ ਲੋਭ, ਤੀਸਰੀ ਨਦੀ ਹੈ ਲੋਭ ਦੀ। ਤੇ ਜਿਹੜਾ ਲਾਲਚ ਕਰਨਾ ਹੈ, ਕਿਸੇ ਦੇ ਘਰ ਦਾ ਧਨ ਪਦਾਰਥ ਤੇ ਚੋਰੀ ਕੋਈ ਕਰੀ ਜਾਂਦਾ, ਡਾਕਾ ਕੋਈ ਮੋਰੀ ਜਾਂਦਾ, ਲੋਭ ਲੋਭੀ ਕਾ ਵਿਸੋਹ ਨਾ ਕੀਜਾ ਜੀ ਕਾ ਪਾਰ ਵਿਸਾਏ। ਲਭ ਕੁੱਤਾ ਕੂੜ ਚੂੜਾ, ਲਭ ਨੂੰ ਕੀ ਕਿਹਾ ਕਿ ਇਹਦੇ ਕੁੱਤੇ ਵਰਗੀ ਵਰਤੀ ਹੋ ਜਾਂਦੇ ਬੰਦੇ ਦੀ, ਇਹ ਸਿੱਧੇ ਸ਼ਬਦਾਂ ਚ ਲੱਗਿਆ ਮਹਾਰਾਜ। ਹੰਸ ਹੇਤ ਲੋਭ ਕੋਪ, ਚੌਥੀ ਨਦੀ ਹੈ ਕ੍ਰੋਧ ਦੀ। ਇਹ ਨਵੇਂ ਜਮੀਨ ਨੂੰ ਕੇ ਰੱਖ ਦਿੰਦੀ ਹੈ, ਪਹਿਲਾਂ ਤਾਂ ਆਪਣੇ ਹਿਰਦੇ ਨੂੰ ਲੋਹਦੀ ਹੈ, ਫਿਰ ਜਿਹੜੇ ਜਿਹੜੇ ਕੰਨਾਂ ਚ ਚਲੀ ਜਾਂਦੇ ਫਿਰ ਉਹਦੇ ਹਿਰਦੇ ਨੂੰ ਲੋਹਦੀ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਤਜੈ ਨਾਨਕਾ ਤਰੀਐ ਕਰਨੀ ਲੱਗ। ਫਿਰ ਇਹ ਨਦੀ ਤੋਂ ਪਾਰ ਕਰਨ ਵਾਸਤੇ ਕੀ ਚਾਹੀਦਾ ਹੈ? ਸ਼ਬਦ ਸੀ ਨਾ ਜਿਹੜਾ ਰਾਗੀ ਸਿੰਘਾਂ ਤੋਂ ਅੱਜ ਸੁਣਿਆ, ਨਦੀ ਤਰੰਦਰੀ ਮੈਂਡਾ ਕੋਜ ਨਾ ਹੋਵੇ, ਮੱਝ ਮੁਹੱਬਤ ਤੇਰੀ। ਤੇ ਉਹਦੇ ਵਿੱਚ ਮਹਾਰਾਜ ਇਹੀ ਗੱਲ ਕਹਿ ਰਹੇ ਹਨ, ਇਹ ਆਸਾ ਤ੍ਰਿਸ਼ਨਾ ਦੀ ਨਦੀ ਜਿਹੜੀ ਹੈ, ਤੇ ਮੇਰਾ ਮਨ ਰੂਪੀ ਪੈਰ ਇਹਦੇ ਵਿੱਚ ਖੁੱਭ ਨਾ ਜਾਵੇ। ਸਾਵਧਾਨ ਵੀ ਕੀਤਾ, ਦੂਸਰਾ ਇਸ ਗੱਲ ਦਾ ਨਿਸ਼ਚਾ ਕੀਤਾ ਵੀ ਮੇਰਾ ਪੈਰ ਇਸ ਕਰਕੇ ਨਹੀਂ ਖੁੱਭ ਸਕਦਾ। ਮਨ ਦਾ ਅਰਥ ਹੈ ਵਿੱਚ, ਤੇਰੀ ਮੁਹੱਬਤ ਮੇਰੇ ਹਿਰਦੇ ਦੇ ਵਿੱਚ ਪੈਦਾ ਹੋ ਗਈ, ਮੱਝ ਮੁਹੱਬਤ ਤੇਰੀ। ਤੋ ਸਹਿ ਚਰਨੀ ਮੈਂਡਾ ਹੀ ਅੜਾ ਸੀਤ, ਮੇਰਾ ਹਿਰਦਾ ਤੇਰੇ ਪ੍ਰੇਮ ਦੇ ਵਿੱਚ ਸੀਤਾ ਗਿਆ। ਪਾਟੇ ਹੋਏ ਕੱਪੜੇ ਛੂਣ ਮਾਰਦੀ ਉਹ ਲੱਗਦਾ ਵੀ ਆਪਦੀ ਬਿਨ ਧਾਗੀ ਬਿਨ ਸੂਈ ਆ ਨੀ, ਮਨ ਹਰ ਭਗਤੀ ਸਿੰਘ ਸੀਵਨਾ। ਤੋ ਸਹਿ ਚਰਨੀ ਮੈਂਡਾ ਹੀ ਅੜਾ ਸੀਤ, ਹਰ ਨਾਨਕ ਤੁਲਹਾ ਬੇੜੀ। ਭਗਤੀ ਦੀ ਬੇੜੀ ਹੈ, ਭਗਤੀ ਦੀ ਪ੍ਰੇਮ ਦਾ ਤੁਲਹਾ, ਪ੍ਰੇਮ ਭਗਤੀ ਦੇ ਨਾਲ ਜੁੜੇਗਾ ਆਪ ਹੀ। ਫਿਰ ਸੰਕਲਪਾਂ ਦਾ ਨਾਲਾ ਪਾਰ ਹੋ ਗਿਆ ਤੇ ਭਗਤੀ ਅੰਦਰ ਚੱਲਣ ਲੱਗ ਗਈ ਤੇ ਪ੍ਰੇਮ ਉਹਦੇ ਨਾਲ ਜੁੜ ਗਿਆ ਕਿ ਪ੍ਰੇਮਾ ਭਗਤੀ ਹੋ ਗਈ। ਇਹ ਭਗਤੀ ਦੀ ਬੇੜੀ ਦੇ ਵਿੱਚ ਬਹਿ ਕੇ ਆਸਾ ਤ੍ਰਿਸ਼ਨਾ ਦੀ ਨਦੀ ਦੇ ਵਿੱਚ ਬੈਰਾਗ ਵਿਵੇਕ ਦੀ ਚੱਪੂ ਮਾਰਦਾ ਹੋਇਆ ਪਰਲੇ ਕਿਨਾਰੇ, ਸੰਸਾਰ ਦੇ ਕਿਨਾਰੇ ਤੋਂ ਮੁਕਤੀ ਦੇ ਕਿਨਾਰੇ ਤੇ ਜਾ ਪਹੁੰਚੇ, ਮੁਕਤ ਹੋ ਗਿਆ। ਸੰਸਾਰ ਸਮੁੰਦਰ ਨੂੰ ਤਰਨ ਵਾਸਤੇ, ਸੰਸਾਰ ਸਮੁੰਦੇ ਤਾਰ ਗੋਬਿੰਦ, ਇਹ ਗੋਬਿੰਦ ਇਹ ਸੰਸਾਰ ਜਿਹੜਾ ਹੈ ਪਾਵਕ ਸਾਗਰ ਅਥਾ ਲਹਿਰ ਨੇ, ਤਾਰੋ ਤਾਰਨ ਹਾਰੇ ਮਾਰੇ, ਤਾਰੋ ਜਿਵੇਂ ਪਿੱਛੇ ਤਾਰਦੇ ਰਹੇ ਹੁਣ ਵੀ ਤਾਰੋ, ਉਹ ਹੈ ਗਿਆਨ ਦਾ ਸਮੁੰਦਰ ਜਿਹੜਾ ਸਾਸ ਜੀ ਪਾਰ ਕਰਨ ਵਾਸਤੇ ਬੇੜਾ ਜਿਹੜਾ ਨਾ ਗਿਆਨ ਦਾ ਹੈ। ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਆ ਜਿਹੜਾ ਗਿਆਨ ਹੋਣਾ ਹੈ, ਇਹ ਹੈ ਮੁਕਤੀ ਦਾ ਕਾਰਨ। ਕਿਤਾਬਾਂ ਪੜ੍ਹ ਕੇ ਗਿਆਨ ਹੋ ਜਾਣਾ, ਇਹਦੇ ਨਾਲ ਮੁਕਤੀ ਥੋੜੀ ਮਿਲ ਜਾਂਦੀ ਹੈ? ਚਾਹੇ ਚਾਰੇ ਵੇਦ ਪੜ੍ਹਵੇ, ਰਾਵਣ ਨੇ ਪੜ੍ਹਨੀ ਸੀ ਮੇਰੇ ਚਾਰੇ ਵੇਦ, ਰਾਵਣ ਦਾ ਟੀਕਾ ਕੀਤਾ ਹੋਇਆ ਉੱਥੇ ਅੰਬਾਲੇ ਮਹਾਂਪੁਰਖਾਂ ਨੇ ਆਪ ਦੇਖਿਆ ਰਾਵਣ ਦਾ ਟੀਕਾ ਕੀਤਾ ਹੋਇਆ ਵੇਦਾਂ ਦਾ, ਸੰਤਾਂ ਨੇ ਪੜ੍ਹਿਆ ਸੀ, ਵੱਡਿਆਂ ਨੇ, ਸੰਤਗੀਆਂ ਨੇ ਗੁਰਬਾਚ ਸਿੰਘ ਜੀ। ਤੋ ਇਸ ਕਰਕੇ ਸਾਧ ਸਿੰਘ ਜੀ ਫਿਰ ਮੂਰਖ ਰਾਵਣ ਪੜ੍ਹਿਆ ਹੋਇਆ ਮੂਰਖ, ਕਿਉਂ ਪੜ੍ਹਿਆ ਮੂਰਖ ਆਪ ਕੀ ਹੈ ਕਿ ਪੜ੍ਹਿਆ ਹੋਇਆ ਮੂਰਖ ਨਹੀਂ ਹੋ ਸਕਦਾ, ਦਿਮਾਗ ਕਿਸੇ ਦਾ ਵੀ ਹੋ ਸਕਦਾ, ਪੜ੍ਹੇ ਹੋਏ ਨਹੀਂ ਲਿਖ ਸਕਦਾ, ਇਹ ਤਾਂ ਬਾਣੀ ਸਿੱਧੀ ਹੋ ਜਾਂਦਾ। तो इस करके पढ़िया मूर्ख आके इस लग लो अहंकार, तो इस करके ना जिहड़ा किताबी ज्ञान है ये मोक्ष का कारण कभी नहीं बने। जिहड़ा भगती तो अपनी आत्मा का ज्ञान है यह मुक्ति का हेतु मनिया गया, वो है ब्रह्म ज्ञान, नाम जप के होता है। जिहड़े महापुरुषों के वर्षियां मना रहे हैं इन्हां दे कोल कोई उत्थे डिग्रियां ते नहीं, जिहड़ियां हरिद्वार मिलदी जां काशी दे विच मिलदी है, जे पंडित की डिग्री है, जे आचार्य की डिग्री है, ये शास्त्री हो गया, ये त्रैवेदी हो गया, ये चतुर्वेदी हो गया, कोई डिग्री तो नहीं महापुरुषों को, पर डिग्री वाले की ने इन्हां दे कोल, इन्हां नूं ब्रह्म ज्ञान होया, ब्रह्म कला ज्ञान होया। तो इस करके साधु जी वाहिगुरु नाम जहाज है, चढ़े सो उतरे पार, जो सरदा कर सेव दे गुर पार उतार पार। ये संसार समुद्र तो सानू गुरु साहब पार करेगा, बेड़े दे विच बैठने की मर्यादा है कि अमृत छको, अमृत छक के गुरु वाले बन के जदों भी सास जी जहाज जाने हो टिकट थोड़े हाथ च होता है, बल्कि अपने अपना टिकट अपने हाथ च रखना पड़ता है, अपना पासपोर्ट अपना टिकट अपना बोर्डिंग पासपोर्ट रखो अपने, यही मर्यादा ना छोटी जहाज की। फिर जे अमृतधारी हो के जे गुरु वाले ही नहीं बनिया, हाथ दे विच है ही नहीं तोड़े उत्ते टिकट ही नहीं, तो चढ़ाऊ कड़ा काम कर। इस करके भाई सतगुरु वाजो गुर नहीं कोई, गुरे का है नौ बड़ा। महापुरुषा ने सारी जिंदगी यही प्रचार किए, गुरु घर के अंदर दाखला लै के फिर शास्त्री पढ़ाइया शुरू होंदिया, गुरु कृपा करे उन्होंने सतपुरशा दिया दसिया जुगतियां सकार होने आपा मनी उन्होंने उपदेश। महाराज ने नदी तरंदरी मेंडा खोज ना कुबे, मंझ मुहब्बत तेरी मेरी हृदय तेरी मुहब्बत है प्रेम है, तौ सह चरणी मेंडा हेड़ा सी तुम्हार नानक तुलहा बेड़ी, भगती दी बेड़ी प्रेम दा तुलहा। ए भाई जी विचार सी रागी सिंह ने जिहड़ा शब्द पढ़िया, मैं उहदे अनुसार अपनी हाजरी भर रही है। ते आओ कल नूं श्री अखंड पाठ साहिबान पंज अखंड पाठ साहिबान संत बाबा ईश्वर सिंह जी राणा साहब वाले महापुरुषों की याद में शुरू हो गए प्रेमी परिवार वालों, सारे परिवार की ड्यूटी बनती है जिन्हें अखंड पाठ है, तुम तो आने ही सेवा करनी है। अपने एक एक परिवार के थोड़े रिश्तेदार होंगे, ब्याह भी तो भी कट्ठे करे लेने हो, कि अखंड पाठा के महापुरुखों की याद क्यों नहीं करते। मैं उत्थे भी आसन से भी बीबा जी होरां दे नाल गल कर रहा सी कि देखो बड़े दुख की गल है, जिथे महापुरशां ने 14 दीवान रखे ते जिंदगी का आखिरी दीवान जिथे समाप्त किया, घट्टो घट सारा हाल खचा खच भरिया होना चाहिए, यह ढिल है कि नहीं किते ना किते। इस गल दे विच जां तां कोई विदग्रह भी ये कलेर वालिआं दा साथ है जी, आपां उत्थे वध जाणा जे ये नहीं है, तां फिर जिन्ने महापुरखां दे संगी है जिवें पांच परिवार इकट्ठे होके तुसीं प्रेम दिखाउंदे हो, इहदे नाल संतां दी जिंदगी दा इतिहास दा इक अहम अध्याय जिथे समाप्ति दा अध्याय है वह ऐ स्थान दे नाल जुड़दा संत बाबा ईश्वर सिंह जी दा। तो इस करके नाले वाले महापुरशां दे संगियां दा वैसे ही फर्ज बणदा है कि सारे इकट्ठे होके चढ़दी कला होके अपने महापुरखां दा, ते जिहड़ा ओही दिन सही मुख दे अंदर जिथे मेरे मन की भावना है, हर साल मैं इस कर्म 98 तो आ रहा, तो फिर तुहानू भी सारे ऐसे ही चाहिए ये, क्योंकि राणा साहब महापुरखों का शरीर गया से, जिहड़ा इतिहास इतने है मेरे मन में यह मन च खुब की गल है भी ये दिहाड़ा किसी स्थान से महापुरखों का, क्योंकि उन्होंने आखिरी दीवान जिहड़ा सी इस स्थान पर 13वां दीवान लाया, तो 14वें दीवान कहता भी हुण भाई बाह वाले समय का तो सैकटरी हो दसूगा तुम अपने जिम्मे ले ही नहीं हो रात में चढ़ाई कर। इस करके अगे तो अगे भाई जिम्मे रिश्तेदारियों के आप कोशिश करते हो कि बुलाने से आई तू, तो ये अखंड पाठा भी परिवार जेड़े अगे तो अगे उन्होंने फोन करो संपर्क करो कि साडे महापुरखों की याद असं बना रहे हैं, तो तुम सारे साढ़े उत्थे आओ, तो ये सारा संगीत ਇਸ ਤਰ੍ਹਾਂ ਦੀ ਕਰਾਂਗੇ ਹਿੰਮਤ ਇਹਦੇ ਨਾਲ ਦੇ ਦਿਨ ਦਿਨ ਚੜ੍ਹੇ ਸਿਵਾਇਆ ਦਾਨ ਪੋਤ ਨਾ ਕਰ ਗੁਰੂ ਕਿਰਪਾ ਕਰੇ ਆਓ ਨੀਤੀ ਸਮਾਪਤੀ ਹੈ ਜੀ ਉਹਨਾਂ ਚੁੱਕਾਂ ਦੀ ਕਿਰਪਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ